ਤੁਸੀਂ ਹੋ SBS ਪੰਜਾਬੀ ਦੇ ਨਾਲ।
ਪੇਸ਼ ਨੇ ਅੱਜ ਦੀਆਂ ਹੈਡਲਾਈਨਸ। ਆਸਟ੍ਰੇਲੀਆ ਵਿਚ ਚੀਨ ਦੇ ਰਾਜਦੂਤ ਨੇ ਔਕਸ ਸਮਝੌਤੇ ਉਤੇ ਜ਼ਾਹਰ ਕੀਤੀ ਚਿੰਤਾ। ਕਈ ਰਾਜਾਂ ਦੇ ਹੜ੍ਹ ਪ੍ਰਭਾਵਿਤ ਹੋਣ ਤੋਂ ਬਾਅਦ ਫੈਡਰਲ ਸਰਕਾਰ ਨੇ ਆਪਣੇ ਨਵੇਂ ਡਿਜ਼ਾਸਟਰ ਰਿਲੀਫ ਫੰਡ ਲਈ ਖੋਲੀਆਂ ਅਰਜ਼ੀਆਂ। ਅਤੇ ਮੈਲਬਰਨ ਦੀ ਜਿੱਤ ਕਾਰਨ ਪਿਛਲੇ ਮਹੀਨੇ ਫੁੱਟਬਾਲ ਮੈਚ ਵਿਚ ਹਿੰਸਕ ਵਿਘਨ ਕਾਰਨ ਮੈਲਬਰਨ ਸਿਟੀ ਉਤੇ ਭਾਰੀ ਜੁਰਮਾਨਾ ਅਤੇ ਪਾਬੰਦੀਆਂ ਲਾਗੂ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਜਸਦੀਪ ਕੌਰ ਗਿੱਲ ਤੇ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਆਸਟ੍ਰੇਲੀਆ ਵਿਚ ਚੀਨ ਦੇ ਰਾਜਦੂਤ ਨੇ ਆਸਟ੍ਰੇਲੀਆ, ਸੰਯੁਕਤ ਰਾਜ ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਵਿਚਕਾਰ ਔਕਸ ਫੌਜੀ ਗਠਜੋੜ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਔਕਸ ਪ੍ਰਬੰਧ ਦੇ ਤਹਿਤ US ਅਤੇ UK ਆਸਟ੍ਰੇਲੀਆ ਨੂੰ ਪਰਮਾਣੂ ਸੰਚਾਲਿਤ ਪਣਡੁੱਬੀਆਂ ਹਾਸਲ ਕਰਨ ਵਿਚ ਮਦਦ ਕਰਨਗੇ। ਚੀਨੀ ਰਾਜਦੂਤ ਸ਼ੀਓ ਚੀਐਨ ਦਾ ਕਹਿਣਾ ਹੈ ਕਿ ਇਹ ਵਿਵਸਥਾ ਬਿਨਾਂ ਕਿਸੇ ਕਾਰਨ ਚੀਨ ਨੂੰ ਨਿਸ਼ਾਨਾ ਬਣਾ ਰਹੀ ਹੈ।
I don't think AUKUS is a good idea. I don't think it's constructive. I don't think it's helpful, especially when you're targeting China as a potential threat or adversary. China is not seeking to be enemy with the United States, neither with the United Kingdom, nor with the Australia. So there's no reason for the three countries to stand together to work on something that is targeting China.
ਮਿਸਟਰ ਸ਼ੀਓ ਦਾ ਕਹਿਣਾ ਹੈ ਕਿ ਪਿਛਲੀ ਫੈਡਰਲ ਸਰਕਾਰ ਦੇ ਅਧੀਨ ਮੁਸ਼ਕਲਾਂ ਤੋਂ ਬਾਅਦ ਅਲਬਨੀਜ਼ੀ ਸਰਕਾਰ ਦੀ ਚੋਣ ਤੋਂ ਬਾਅਦ ਆਸਟ੍ਰੇਲੀਆ ਚੀਨ ਸੰਬੰਧਾਂ ਨੇ ਸਕਾਰਾਤਮਕ, ਰਚਨਾਤਮਕ ਅਤੇ ਲਾਭਕਾਰੀ ਦੌਰ ਦਾ ਅਨੁਭਵ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਦੋਵਾਂ ਦੇਸ਼ਾਂ ਵਿਚਕਾਰ, ਖਾਸ ਕਰਕੇ ਹਰੀ ਊਰਜਾ ਅਤੇ ਇਲੈਕਟ੍ਰਿਕ ਕਾਰਾਂ ਦੇ ਖੇਤਰਾਂ ਵਿਚ ਸਹਿਯੋਗ ਦੀਆਂ ਨਵੀਆਂ ਸਰਹੱਦਾਂ ਹੋ ਸਕਦੀਆਂ ਨੇ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਦੱਖਣੀ ਆਸਟ੍ਰੇਲੀਆ ਵਿਚ ਇਕ 78 ਸਾਲਾ ਵਿਅਕਤੀ ਦੀ ਮੌਤ ਹੜ੍ਹ ਦੇ ਪਾਣੀ ਦੇ ਦੁਆਲੇ ਬਹੁਤ ਸਾਵਧਾਨ ਰਹਿਣ ਦੀ ਯਾਦ ਦਿਵਾਉਂਦੀ ਹੈ। ਕਈ ਰਾਜਾਂ ਦੇ ਖੇਤਰ ਇਸ ਸਮੇਂ ਹੜ੍ਹ ਨਾਲ ਪ੍ਰਭਾਵਿਤ ਨੇ। 78 ਸਾਲਾ ਬਜ਼ੁਰਗ ਕੱਲ ਐਡੀਲੇਡ ਤੋਂ ਲਗਭਗ 260 ਕਿਲੋਮੀਟਰ ਦੀ ਦੂਰੀ ਉਤੇ ਲੋਕਸਟਨ ਨਾਰਥ ਵਿਖੇ ਲਾਪਤਾ ਹੋ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਦੇ ਗੋਤਾਖੋਰਾਂ ਨੇ ਮਰੇ ਨਦੀ ਦੇ ਕੋਲ ਹੜ੍ਹ ਦੇ ਮੈਦਾਨ ਤੋਂ ਉਸਦੀ ਲਾਸ਼ ਬਰਾਮਦ ਕੀਤੀ ਸੀ। ਖੇਤੀਬਾੜੀ ਮੰਤਰੀ ਮਰੇ ਵੋਟ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੇ ਆਪਣੇ ਨਵੇਂ ਆਫ਼ਤ ਰਾਹਤ ਫੰਡ ਲਈ ਅਰਜ਼ੀਆਂ ਖੋਲ੍ਹ ਦਿੱਤੀਆਂ ਨੇ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਯਕੀਨੀ ਬਣਾਏਗਾ ਕਿ ਆਸਟ੍ਰੇਲੀਅਨ ਭਵਿੱਖ ਦੀਆਂ ਕੁਦਰਤੀ ਆਫ਼ਤਾਂ ਲਈ ਬਿਹਤਰ ਤਿਆਰੀ ਕਰ ਰਹੇ ਨੇ। ਦੱਸਣਯੋਗ ਹੈ ਕਿ ਹੜ੍ਹ ਇਸ ਸਮੇਂ ਦੱਖਣੀ ਆਸਟ੍ਰੇਲੀਆ, ਪੱਛਮੀ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਰਹੇ ਨੇ।
Through this fund, we'll be investing up to $200 million per year in disaster mitigation, whether that be flood levies, drainage improvements, bushfire evacuation centres, fire breaks, all sorts of things to make sure that we can try to protect Australians from the natural disasters that we know are coming in the future.
ਫੈਡਰਲ ਜਲਵਾਯੂ ਪਰਿਵਰਤਨ ਅਤੇ ਊਰਜਾ ਮੰਤਰੀ ਕ੍ਰਿਸ ਬੋਵੇ ਨੇ ਪ੍ਰਮੁੱਖ ਉਦਯੋਗਾਂ ਨੂੰ ਪ੍ਰਤੀਯੋਗੀ ਰੱਖਣ ਅਤੇ ਉਸ ਸਮੇਂ ਆਸਟ੍ਰੇਲੀਅਨ ਆਰਥਿਕਤਾ ਨੂੰ ਡੀਕਾਰਬੋਨਾਈਜ਼ ਕਰਨ ਲਈ ਕਦਮਾਂ ਦਾ ਐਲਾਨ ਕੀਤਾ ਹੈ। 1.9 billion dollar ਪਾਵਰਿੰਗ ਦੇ ਰੀਜਨ ਫੰਡ ਵਿਚੋਂ ਇਕ ਸ਼ੁਰੂਆਤੀ $600 million ਬਦਲਾਅ ਦੀ ਲਾਗਤ ਲਈ ਮੁਆਵਜ਼ਾ ਦੇਣ ਲਈ ਵਪਾਰ ਉਦਾਹਰਣ ਵਾਲੀਆਂ ਸਹੂਲਤਾਂ ਵਿਚ ਜਾਣਗੇ। ਪ੍ਰਭਾਵਿਤ ਮੁੱਖ ਖੇਤਰਾਂ ਵਿਚੋਂ ਇਕ ਕੁਈਨਜ਼ਲੈਂਡ ਸ਼ਹਿਰ ਗਲੈਡਸਟੋਨ ਵਿਚ ਬੋਲਦੇ ਹੋਏ ਮਿਸਟਰ ਬੋਵੇ ਨੇ ਕਿਹਾ ਕਿ ਮਾਈਨਿੰਗ ਕੰਪਨੀ ਰਿਓ ਟਿੰਟੋ ਵਰਗੇ ਵੱਡੇ ਪ੍ਰਦੂਸ਼ਕਾਂ ਨੂੰ ਹਰਿਆਲੀ ਹੱਲਾਂ ਵਿਚ ਨਿਵੇਸ਼ ਕਰਨ ਲਈ ਉਤਸ਼ਾਹ ਅਤੇ ਸਮਰਥਨ ਦੀ ਲੋੜ ਹੈ।
I give credit where it's due to Rio and to companies like it. We are not going to make this transition without companies like Rio investing heavily. We need traditional industries in Australia. I want to be a country that makes things. I want Australia to be making aluminium and steel for decades to come and beyond. But we need to do so in an increasingly renewable way, an increasingly carbon neutral way. And companies like Rio are absolutely essential to that transition. And I welcome the big investments they're making.
ਤਸਮਾਨੀਅਨ ਕੋਰੋਨਰ ਰਾਜ ਦੇ ਏਜਡ ਕੇਅਰ ਹੋਮਸ ਨੂੰ ਇਕ ਬਜ਼ੁਰਗ ਔਰਤ ਦੀ ਮੌਤ ਤੋਂ ਬਾਅਦ ਅਪੀਲ ਕਰ ਰਿਹਾ ਹੈ ਕਿ ਉਹ ਆਪਣੇ ਮੋਬਿਲਟੀ ਹੋਇਸਟ ਦੀ ਲੋੜੀਂਦੀ ਮੁਰੰਮਤ ਕਰਵਾ ਕੇ ਰੱਖਣ। ਦੱਸਣਯੋਗ ਹੈ ਕਿ ਦੋ ਕਰਮਚਾਰੀ ਜੁਲਾਈ 2019 ਵਿਚ ਹੋਬਾਰਟ ਨਰਸਿੰਗ ਹੋਮ ਵਿਚ 83 ਸਾਲਾ ਜੈਨਟ ਪੈਟਰੀਸ਼ੀਆ ਓਟਸ ਨੂੰ ਉਸਦੇ ਬਿਸਤਰ ਤੋਂ ਚੁੱਕਣ ਲਈ ਇਕ ਹੋਇਸਟ ਦੀ ਵਰਤੋਂ ਕਰ ਰਹੇ ਸਨ ਜਦੋਂ ਡਿਵਾਈਸ ਫੇਲ ਹੋ ਗਈ। ਸ੍ਰੀਮਤੀ ਓਟਸ ਜ਼ਮੀਨ ਉਤੇ 1 meter ਦੀ ਉਚਾਈ ਤੋਂ ਡਿੱਗੀ ਅਤੇ ਅਗਲੇ ਦਿਨ ਹਸਪਤਾਲ ਵਿਚ ਉਸਦੀ ਮੌਤ ਹੋ ਗਈ। ਕੋਰੋਨਰ ਓਲੀਵੀਆ ਮੈਕਟੇਗਾਰਟ ਦਾ ਕਹਿਣਾ ਹੈ ਕਿ ਦੇਖਭਾਲ ਕਰਨ ਵਾਲਿਆਂ ਨੇ ਸਹੀ ਪ੍ਰਕਿਰਿਆਵਾਂ ਦੀ ਵਰਤੋਂ ਕੀਤੀ ਸੀ ਪਰ ਮਈ 2018 ਤੋਂ ਬਾਅਦ ਹੋਇਸਟ ਦੀ ਸਰਵਿਸ ਨਹੀਂ ਕੀਤੀ ਗਈ ਸੀ। ਮਈ 2019 ਵਿੱਚ ਇੱਕ ਸਾਲਾਨਾ ਸਰਵਿਸ ਹੋਣੀ ਸੀ ਪਰ ਅਜਿਹਾ ਨਹੀਂ ਹੋਇਆ ਅਤੇ ਹੋਇਸਟ ਦੇ ਪੈਮਾਨੇ ਦਾ ਹੇਠਲਾ ਬੋਲਟ ਅਤੇ ਨਟ ਖਰਾਬ ਹੋ ਗਏ। ਰੁਕ ਕਰਦੇ ਹਾਂ ਅਗਲੀ ਖਬਰ ਦਾ। ਯੂਐਸ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਨਵੇਂ ਸਪੀਕਰ ਕੇਵਿਨ ਮੈਕਕਾਰਥੀ ਨੇ ਆਪਣਾ ਪਹਿਲਾ ਟੈਸਟ ਪਾਸ ਕਰ ਲਿਆ ਏ। ਸਦਨ ਦੇ ਕਾਰਜਾਂ ਨੂੰ ਨਿਯੰਤ੍ਰਿਤ ਕਰਨ ਵਾਲਾ ਇੱਕ ਨਿਯਮ ਪੈਕੇਜ ਪਾਸ ਕੀਤਾ ਗਿਆ ਏ ਜਿਸ ਦੇ ਹੱਕ ਵਿਚ 213 ਦੇ ਮੁਕਾਬਲੇ 220 ਵੋਟਾਂ ਪਈਆਂ ਅਤੇ ਦੱਸਣਯੋਗ ਹੈ ਕਿ ਮਿਸਟਰ ਮੈਕਕਾਰਥੀ ਦੀ ਰਿਪਬਲਿਕਨ ਪਾਰਟੀ ਦੇ ਸਿਰਫ ਇੱਕ ਮੈਂਬਰ ਨੇ ਹੀ ਇਸ ਉੱਤੇ ਇਤਰਾਜ਼ ਕੀਤਾ। ਹਾਊਸ ਰੂਲਸ ਕਮੇਟੀ ਦੇ ਚੇਅਰਮੈਨ ਓਕਲਾਹੋਮਾ ਰਾਜ ਤੋਂ ਰਿਪਬਲਿਕਨ ਟੌਮ ਕੋਲ ਦਾ ਕਹਿਣਾ ਏ ਕਿ ਨਵੇਂ ਨਿਯਮ ਦਰਸਾਉਂਦੇ ਨੇ ਕਿ ਉਨ੍ਹਾਂ ਦੀ ਪਾਰਟੀ ਨੇ ਪਿਛਲੇ ਨਵੰਬਰ ਦੀਆਂ ਮੱਧਕਾਲੀ ਚੋਣਾਂ ਵਿਚ ਡੈਮੋਕਰੇਟਿਕ ਪਾਰਟੀ ਤੋਂ ਸਦਨ ਦਾ ਕੰਟਰੋਲ ਕਿਉਂ ਜਿੱਤਿਆ ਏ।
The American people elected Republicans to get our fiscal house in order, and get our fiscal house in order we will. That starts with making key changes to House rules to ensure we still will instill some fiscal sanity in Congress. These changes reflect a return to budgetary rules that were in place for over a decade before Democrats removed them.
ਸ਼੍ਰੀਮਾਨ ਮੈਕਕਾਰਥੀ ਨੂੰ ਪਿਛਲੇ ਹਫ਼ਤੇ ਸਪੀਕਰ ਚੁਣੇ ਜਾਣ ਵਿਚ 15 ਬੈਲਟ ਅਤੇ 4 ਦਿਨ ਲੱਗੇ। ਨਵੇਂ ਨਿਯਮਾਂ ਦੇ ਪੈਕੇਜ ਉੱਤੇ ਰਿਪਬਲਿਕਨ ਪਾਰਟੀ ਦੇ ਵਧੇਰੇ ਰੂੜੀਵਾਦੀ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਮਿਸਟਰ ਮੈਕਕਾਰਥੀ ਨੂੰ ਵੋਟ ਦਿੰਦੇ ਹਨ ਜਾਂ ਨਹੀਂ। ਇੰਡੋਨੇਸ਼ੀਆ ਵਿਚ ਡਾਰਵਿਨ ਤੱਕ ਮਹਿਸੂਸ ਕੀਤੇ ਗਏ 7.6 ਤੀਬਰਤਾ ਦੇ ਪਾਣੀ ਦੇ ਭੂਚਾਲ ਤੋਂ ਬਾਅਦ ਨਾਰਦਰਨ ਟੈਰੀਟਰੀ ਦੀ ਮੁੱਖ ਮੰਤਰੀ ਨਤਾਸ਼ਾ ਫਾਲਜ਼ ਨੇ ਸੋਸ਼ਲ ਮੀਡੀਆ ਉਤੇ ਟੈਰੀਟੋਰੀਅਨਾਂ ਨੂੰ ਬਾਅਦ ਦੇ ਝਟਕਿਆਂ ਤੋਂ ਬਚਣ ਲਈ ਚੇਤਾਵਨੀ ਦਿੱਤੀ ਹੈ। ਸ੍ਰੀਮਤੀ ਫਾਲਜ਼ ਦਾ ਕਹਿਣਾ ਹੈ ਕਿ ਭੂਚਾਲ ਵਿਚ ਫਸੇ ਕਿਸੇ ਵੀ ਵਿਅਕਤੀ ਨੂੰ ਪਨਾਹ ਲੈਣੀ ਚਾਹੀਦੀ ਹੈ, ਜ਼ਮੀਨ ਉਤੇ ਲੇਟ ਜਾਣਾ ਚਾਹੀਦਾ ਹੈ ਜਾਂ ਕੰਬਣਾ ਬੰਦ ਹੋਣ ਤੱਕ ਰੁਕਣਾ ਚਾਹੀਦਾ ਹੈ। ਜੋ ਸਾਇੰਸ ਆਸਟ੍ਰੇਲੀਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ ਆਸਟ੍ਰੇਲੀਆ ਵਿਚ ਲਗਭਗ 3,000 ਲੋਕਾਂ ਨੇ ਭੂਚਾਲ ਮਹਿਸੂਸ ਕੀਤਾ। ਯੂਰਪੀਅਨ ਮੈਡੀਟੇਰੀਅਨ ਭੂਚਾਲ ਕੇਂਦਰ ਦਾ ਕਹਿਣਾ ਹੈ ਕਿ ਸਮੁੰਦਰ ਦੇ ਹੇਠਾਂ ਭੂਚਾਲ ਸਵੇਰੇ ਤੜਕੇ 3:15 ਦੇ ਕਰੀਬ ਅਤੇ 97 ਕਿਲੋਮੀਟਰ ਦੀ ਡੂੰਘਾਈ ਉਤੇ ਆਇਆ ਸੀ। ਤਾਇਆ ਪੇਜ ਜੋ ਸਾਇੰਸ ਆਸਟ੍ਰੇਲੀਆ ਦੀ ਸੀਨੀਅਰ ਡਿਪਟੀ ਭੂਚਾਲ ਵਿਗਿਆਨੀ ਹੈ ਅਤੇ ਉਸਨੇ 7 ਨੈਟਵਰਕ ਨੂੰ ਦੱਸਿਆ ਕਿ ਭੂਚਾਲ ਦੇ ਝਟਕੇ ਵਿਆਪਕ ਸਨ।
This earthquake has been felt widely, so we've received community felt reports from Kununurra, Darwin, Tennant Creek, all the way to Nhulunbuy, and people reporting light to moderate shaking.
ਰਾਹਤ ਦੀ ਖਬਰ ਇਹ ਹੈ ਕਿ ਇਸ ਨਾਲ ਆਸਟ੍ਰੇਲੀਅਨ ਮੇਨਲੈਂਡ ਟਾਪੂਆਂ ਜਾਂ ਖੇਤਰਾਂ ਨੂੰ ਸੁਨਾਮੀ ਦਾ ਕੋਈ ਵੀ ਖਤਰਾ ਨਹੀਂ ਹੈ। ਬ੍ਰਾਜ਼ੀਲ ਦੇ ਸੰਚਾਰ ਮੰਤਰੀ ਦਾ ਕਹਿਣਾ ਹੈ ਕਿ ਰਾਜਧਾਨੀ ਬ੍ਰਾਸੀਲੀਆ ਵਿਚ ਸਰਕਾਰੀ ਇਮਾਰਤਾਂ ਉਤੇ ਹਾਲ ਹੀ ਦੇ ਹਮਲੇ ਸੰਯੁਕਤ ਰਾਜ ਦੀ ਰਾਜਧਾਨੀ ਵਿਚ 6 ਜਨਵਰੀ ਦੇ ਤੂਫਾਨ ਤੋਂ ਵੀ ਭਿਆਨਕ ਨੇ। ਬ੍ਰਾਜ਼ੀਲ ਵਿਚ ਸਾਬਕਾ ਰਾਸ਼ਟਰਪਤੀ ਜੈਰ ਬੋਲਸੋਨਾਰੋ ਦੇ ਸਮਰਥਕਾਂ ਵੱਲੋਂ 4 ਦਹਾਕੇ ਪਹਿਲਾਂ ਲੋਕਤੰਤਰ ਦੀ ਬਹਾਲੀ ਤੋਂ ਬਾਅਦ ਦੇਸ਼ ਦੀਆਂ ਸੰਸਥਾਵਾਂ ਉਤੇ ਸਭ ਤੋਂ ਭੈੜੇ ਹਮਲੇ ਵਿਚ ਰਾਸ਼ਟਰਪਤੀ ਮਹਿਲ, ਕਾਂਗਰਸ ਅਤੇ ਸੁਪਰੀਮ ਕੋਰਟ ਵਿਚ ਭੰਨਤੋੜ ਕਰਨ ਤੋਂ ਬਾਅਦ ਸੁਰੱਖਿਆ ਬਲਾਂ ਨੇ 1500 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਏ। ਜੈ ਬੋਲਸੋਨਾਰੋ ਦੇ ਬਹੁਤ ਸਾਰੇ ਸਮਰਥਕਾਂ ਨੇ ਦੇਸ਼ ਦੇ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਵਿਚ ਲੂਇਸ ਇਨਸਾਇਓ ਲੂਲਾ ਦਾ ਸਿਲਵਾ ਨੇ ਸੱਤਾ ਸੰਭਾਲੀ ਸੀ। ਪੁਲਿਸ ਨੇ ਉਦੋਂ ਤੋਂ ਹਜ਼ਾਰਾਂ ਪ੍ਰੋ ਬੋਲਸੋਨਾਰੋ ਕੈਂਪਰਾਂ ਨੂੰ ਖਿੰਡਾਇਆ ਹੈ ਜੋ ਬ੍ਰਾਸੀਲੀਆ ਦੇ ਫੌਜੀ ਹੈੱਡਕੁਆਟਰ ਦੇ ਬਾਹਰ ਵਿਚ ਇਕੱਠੇ ਹੋਏ ਸਨ। ਸੰਚਾਰ ਮੰਤਰੀ ਪਾਓਲੋ ਪਿਮੇਂਟਾ ਦਾ ਕਹਿਣਾ ਹੈ ਕਿ ਅੱਤਵਾਦੀ ਅਤੇ ਅਪਰਾਧਿਕ ਕਾਰਵਾਈਆਂ ਬ੍ਰਾਜ਼ੀਲ ਨੂੰ ਸ਼ਰਮਸਾਰ ਕਰਦੀਆਂ ਨੇ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ।
What happened in Brazil is more severe than what happened in the capital, because what we saw in the United States was the invasion of the legislative branch. Here we had an invasion of the seat of all branches of government. That's the way it happened. Due to the prompt response that occurred also yesterday, we managed to recover the 3 buildings and we are already working normally. We are now working normally inside the rooms that were totally destroyed yesterday.
ਅਤੇ ਹੁਣ ਰੁਕ ਕਰਦੇ ਹਾਂ ਖੇਡ ਜਗਤ ਦਾ। ਪਿਛਲੇ ਮਹੀਨੇ ਮੈਲਬਰਨ ਜਿੱਤ ਤੋਂ ਬਾਅਦ ਫੁੱਟਬਾਲ ਆਸਟ੍ਰੇਲੀਆ ਨੇ ਮੈਲਬਰਨ ਸਿਟੀ ਖਿਲਾਫ਼ ਆਪਣੇ ਏ ਲੀਗ ਮੈਨਜ਼ ਮੈਚ ਵਿਚ ਹਿੰਸਕ ਵਿਘਨ ਪਾਉਣ ਕਾਰਨ ਸਜ਼ਾ ਦਾ ਐਲਾਨ ਕੀਤਾ ਏ। ਕਲੱਬ ਉੱਤੇ ਪਾਬੰਦੀਆਂ ਦੇ ਨਾਲ $550,000 ਦਾ ਜੁਰਮਾਨਾ ਲਗਾਇਆ ਗਿਆ ਏ। ਦੱਸਣਯੋਗ ਹੈ ਕਿ 18 ਦਸੰਬਰ ਨੂੰ ਮੈਚ ਵਿਚ ਹਿੰਸਕ ਘੁਸਪੈਠ ਤੋਂ ਬਾਅਦ ਸੀਜ਼ਨ ਦੇ ਬਾਕੀ ਬਚੇ ਸਮੇਂ ਲਈ ਘਰੇਲੂ ਮੈਦਾਨਾਂ ਉੱਤੇ ਚੁਣੀਆਂ ਗਈਆਂ ਸੀਟਾਂ ਉੱਤੇ ਰੋਕ ਲਗਾ ਦਿੱਤੀ ਗਈ ਹੈ। ਬਾਕੀ ਦੇ ਸੀਜ਼ਨ ਲਈ ਜਿੱਤ ਸਮਰਥਕਾਂ ਦੇ ਲਈ ਬੈਠਣ ਦੇ ਲਈ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾਵੇਗਾ ਅਤੇ 2025 ਤੋਂ 26 ਏ ਲੀਗ ਪੁਰਸ਼ਾਂ ਦੇ ਸੀਜ਼ਨ ਦੇ ਅੰਤ ਤੱਕ ਗੰਭੀਰ ਸਮਰਥਕ ਦੁਰਵਿਵਹਾਰ ਦੀ ਹਰੇਕ ਅਗਲੀ ਸਥਿਤੀ ਲਈ ਮੁਅੱਤਲ 10 ਪੁਆਇੰਟ ਦੀ ਕਟੌਤੀ ਹੈ। ਮੈਲਬਰਨ ਸਿਟੀ ਦੇ ਖਿਲਾਫ਼ ਮੈਚ ਅਪ੍ਰੈਲ ਵਿਚ ਦੁਬਾਰਾ ਖੇਡਿਆ ਜਾਵੇਗਾ ਜਿੱਥੋਂ ਇਸ ਨੂੰ ਖੇਡ ਦੇ 22ਵੇਂ ਮਿੰਟ ਵਿਚ ਛੱਡ ਦਿੱਤਾ ਗਿਆ ਸੀ। ਅਤੇ ਹੁਣ ਵੇਲਾ ਹੋ ਗਿਆ ਮੁਦਰਾ ਦੀਆਂ ਦਰਾਂ ਜਾਣਨ ਦਾ। ਆਸਟ੍ਰੇਲੀਆ ਦੇ 1 ਡਾਲਰ ਦੀ ਕੀਮਤ 56.83 ਭਾਰਤੀ ਰੁਪਏ, ਪਾਕਿਸਤਾਨ ਦੇ 157.59 ਰੁਪਏ ਅਤੇ USA ਦੇ 69 ਸੈਂਟ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਜਾਣਦੇ ਹਾਂ ਕਿ ਆਉਣ ਵਾਲੇ ਕੱਲ ਦਾ ਮੌਸਮ ਕਿਹੋ ਜਿਹਾ ਹੋਵੇਗਾ। ਮੈਲਬਰਨ ਅਤੇ ਬ੍ਰਿਸਬੇਨ ਵਿਚ ਧੁੱਪ ਚੜੀ ਰਹੇਗੀ ਅਤੇ ਦੋਵਾਂ ਸ਼ਹਿਰਾਂ ਦਾ ਤਾਪਮਾਨ ਰਹੇਗਾ 31 ਡਿਗਰੀ। ਸਿਡਨੀ ਅਤੇ ਕੈਨਬਰਾ ਵਿਚ ਕੁਝ ਕੁ ਬਦਲਵਾਈ ਰਹੇਗੀ ਅਤੇ ਤਾਪਮਾਨ ਰਹੇਗਾ 27 ਤੇ 29 ਡਿਗਰੀ। ਪਰਥ ਵਿਚ ਸਾਫ਼ ਮੌਸਮ ਅਤੇ ਤਾਪਮਾਨ ਰਹੇਗਾ 27 ਡਿਗਰੀ। ਐਡੀਲੇਡ ਵਿਚ ਕੁਝ ਕੁ ਬਦਲਵਾਈ ਰਹੇਗੀ ਅਤੇ ਤਾਪਮਾਨ ਰਹੇਗਾ 32 ਡਿਗਰੀ। ਹੋਬਾਰਟ ਵਿਚ ਧੁੱਪ ਚੜੀ ਰਹੇਗੀ ਅਤੇ ਤਾਪਮਾਨ ਰਹੇਗਾ 25 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖ਼ਬਰਾਂ ਦਾ ਇਹ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।